ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਸਮਾਵੇਸ਼ ਨੂੰ ਮਜ਼ਬੂਤ ਕਰਨ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਅਪਣਾਉਣ ਵਾਲੇ AI ਭਵਿੱਖ ਦੇ ਨਿਰਮਾਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਕੇਂਦਰ ਸਰਕਾਰ ਨੇ ਪੰਜਾਬ 'ਚ 6 ਮਾਰਗੀ ਪਹੁੰਚ ਨਿਯੰਤਰਿਤ ਗ੍ਰੀਨਫੀਲਡ ਸਫ਼ਰ ਦੇ ਨਿਰਮਾਣ ਲਈ ਲਗਭਗ 1463 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਚੰਡੀਗੜ੍ਹ ਵਿਚ ਗਗਨਯਾਨ ਪ੍ਰੋਗਰਾਮ ਲਈ ਡ੍ਰੋ ਪੈਰਾਸ਼ੂਟ ਦਾ ਯੋਗਤਾ ਲੋਡ ਟੈਸਟ ਦਾ ਸਫ਼ਲ ਪ੍ਰੀਖਣ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਜਲੰਧਰ 'ਚ ਅਤਿ ਆਧੁਨਿਕ ANTF ਰੇਂਜ ਦਫ਼ਤਰ ਦਾ ਉਦਘਾਟਨ। ਨੌਜਵਾਨਾਂ ਨੂੰ ਸਮਾਜ ਵਿਰੋਧੀ ਅੰਸਰਾਂ ਅੱਗੇ ਨਾ ਝੁਕਣ ਤੇ ਸੂਬੇ ਨੂੰ ਅਪਰਾਧ ਮੁਕਤ ਬਣਾਉਣ 'ਚ ਮਦਦ ਕਰਨ ਦੀ ਅਪੀਲ। ਅਤੇ ਪੰਜਾਬ ਸਰਕਾਰ ਨੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ 'ਚ ਸਥਾਪਿਤ 3 ਪ੍ਰੋਸੈਸਿੰਗ ਯੂਨਿਟਾਂ ਦਾ ਕੀਤਾ ਵਿਸਥਾਰ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਸਮਾਵੇਸ਼ ਨੂੰ ਮਜ਼ਬੂਤ ਕਰਨ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਅਪਣਾਉਣ ਵਾਲੇ AI ਭਵਿੱਖ ਦੇ ਨਿਰਮਾਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਅੱਜ ਦੁਪਹਿਰ ਇੰਡੀਆ AI ਇੰਪੈਕਟ ਸੰਮੇਲਨ 'ਚ ਨੇਤਾਵਾਂ ਦੇ ਸੰਪੂਰਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਤਕਨਾਲੋਜੀ ਅਤੇ ਮਨੁੱਖੀ ਵਿਸ਼ਵਾਸ ਨਾਲ ਨਾਲ ਚੱਲਣਗੇ ਤਾਂ ਹੀ ਦੁਨੀਆ ਤੇ AI ਦਾ ਅਸਲ ਪ੍ਰਭਾਵ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ AI ਬਾਰੇ ਭਾਰਤ ਦੀ ਦਿਸ਼ਾ ਅਤੇ ਇਸਦਾ ਦ੍ਰਿਸ਼ਟੀਕੋਣ ਸਪਸ਼ਟ ਹੈ ਅਤੇ AI ਸਾਰੀ ਮਨੁੱਖਤਾ ਦੇ ਲਾਭ ਲਈ ਇੱਕ ਸਾਂਝਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਕਿਹਾ,
ਐਗਰੀਕਲਚਰ, ਸਿਕਿਉਰਿਟੀ, ਦਿਵਿਆਂਗ ਜਨੋ ਕੀ ਮਦਦ, ਮਲਟੀਲਿੰਗੁਅਲ ਪਾਪੂਲੇਸ਼ਨ ਕੀ ਤਮਾਮ ਜ਼ਰੂਰਤੋਂ ਸੇ ਜੁੜੇ ਜੋ ਵੀ ਸੋਲੂਸ਼ਨਸ ਯਹਾਂ ਪ੍ਰੇਜ਼ੈਂਟ ਕੀਏ ਗਏ ਹੈ, ਵੋ ਇਸ ਫੀਲਡ ਮੇਂ ਮੇਡ ਇਨ ਇੰਡੀਆ ਕੀ ਤਾਕਤ ਔਰ ਭਾਰਤ ਕੀ ਇਨੋਵੇਟਿਵ ਕੈਪੇਬਿਲਿਟੀਜ਼ ਕਾ ਬਹੁਤ ਬੜਾ ਉਦਾਹਰਣ ਹੈ।
ਕੇਂਦਰ ਸਰਕਾਰ ਨੇ ਪੰਜਾਬ 'ਚ 6 ਮਾਰਗੀ ਪਹੁੰਚ ਨਿਯੰਤਰਿਤ ਗ੍ਰੀਨਫੀਲਡ ਸਫ਼ਰ ਦੇ ਨਿਰਮਾਣ ਲਈ ਲਗਭਗ 1463 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਇਸ ਦਾ ਉਦੇਸ਼ ਪੰਚਕੂਲਾ ਤੇ ਮੋਹਾਲੀ ਵਾਲੇ ਚੰਡੀਗੜ੍ਹ ਟ੍ਰਾਈ ਸਿਟੀ ਖੇਤਰ 'ਚ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਬਿਹਤਰ ਬਣਾਉਣਾ ਤੇ ਆਵਾਜਾਈ ਦੀ ਭੀੜ ਨੂੰ ਘਟਾਉਣਾ ਹੈ। ਨਵਾਂ ਕੋਰੀਡੋਰ ਰਾਸ਼ਟਰੀ ਰਾਜਮਾਰਗ 205A ਦੇ ਅੰਬਾਲਾ ਚੰਡੀਗੜ੍ਹ ਹਿੱਸੇ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ। ਇਹ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ 'ਚ ਭੀੜ ਨੂੰ ਘਟਾਏਗਾ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਇਸ ਦਾ ਖੁਲਾਸਾ ਕਰਦਿਆਂ ਕਿਹੈ ਕਿ ਇਸ ਪ੍ਰੋਜੈਕਟ ਨੂੰ ਵਾਹਨਾਂ ਦੇ ਵਾਧੇ ਭਾਰ ਤੇ ਅੰਤਰਰਾਜੀ ਆਵਾਜਾਈ ਕਾਰਨ ਅਕਸਰ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਐ। ਉਨ੍ਹਾਂ ਕਿਹਾ ਕਿ ਇਹ ਲਾਂਘਾ ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ ਖੇਤਰ ਵੱਲ ਤੇਜ਼ ਤੇ ਸੁਚਾਰੂ ਯਾਤਰਾ ਦੀ ਸਹੂਲਤ ਵੀ ਦੇਵੇਗਾ, ਯਾਤਰਾ ਦਾ ਸਮਾਂ ਘਟਾਏਗਾ ਅਤੇ ਖੇਤਰੀ ਆਰਥਿਕ ਏਕੀਕਰਨ ਨੂੰ ਮਜ਼ਬੂਤ ਕਰੇਗਾ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਪ੍ਰੋਜੈਕਟ ਦੀ ਪ੍ਰਵਾਨਗੀ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਅਤੇ ਸ੍ਰੀ ਗਡਕਰੀ ਦਾ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਪੰਜਾਬ ਦੇ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਲਈ ਸ਼ੁਕਰੀਆ ਅਦਾ ਕੀਤਾ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਚੰਡੀਗੜ੍ਹ ਵਿਚ ਗਗਨਯਾਨ ਪ੍ਰੋਗਰਾਮ ਲਈ ਡ੍ਰੋਗ ਪੈਰਾਸ਼ੂਟ ਦਾ ਇਕ ਯੋਗਤਾ ਲੋਡ ਟੈਸਟ ਦਾ ਸਫ਼ਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲੇ ਨੇ ਕਿਹੈ ਕਿ ਇਸ ਟੈਸਟ ਨੇ ਵੱਧ ਤੋਂ ਵੱਧ ਉਡਾਨ ਲੋਡ ਤੋਂ ਵੱਧ ਭਾਰ ਲਗਾ ਕੇ ਪੈਰਾਸ਼ੂਟ ਦੀ ਤਾਕਤ ਤੇ ਭਰੋਸੇਯੋਗਤਾ ਦੀ ਜਾਂਚ ਕੀਤੀ ਹੈ। ਇਹ ਟੈਸਟ ਪੈਰਾਸ਼ੂਟ ਦੇ ਵਾਧੂ ਡਿਜ਼ਾਇਨ ਸੁਰੱਖਿਆ ਮਾਪਦੰਡਾਂ ਨੂੰ ਦਰਸਾਉਂਦਾ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗਗਨਯਾਨ ਡ੍ਰੋਗ ਪੈਰਾਸ਼ੂਟ ਦੇ ਸਫ਼ਲ ਯੋਗਤਾ ਟੈਸਟ ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ISRO ਅਤੇ ਉਦਯੋਗ ਨੂੰ ਵਧਾਈ ਦਿੰਦਿਆਂ ਕਿਹੈ ਕਿ ਗਗਨਯਾਨ ਡ੍ਰੋਗ ਪੈਰਾਸ਼ੂਟ ਦਾ ਇਹ ਸਫ਼ਲ ਟੈਸਟ ਇਕ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵੱਲ ਇਕ ਹੋਰ ਮਹੱਤਵਪੂਰਨ ਕਦਮ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਲੁਧਿਆਣਾ ਵਿਚ ਪ੍ਰਸਿੱਧ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦਾ ਅੱਜ ਆਖਰੀ ਤੇ ਸਭ ਤੋਂ ਦਿਲਚਸਪ ਦਿਨ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ,
ਕਿਲ੍ਹਾ ਰਾਏਪੁਰ ਦੀ ਪਹਿਲੇ ਟੂਰਨਾਮੈਂਟ ਇੱਕ ਹੋਊਗਾ ਜਿਹਨੂੰ ਜਲੰਧਰ ਦੂਰਦਰਸ਼ਨ ਦੀਆਂ ਖਬਰਾਂ 'ਚ ਦੇਖਿਆ ਹੋਇਆ। ਬੜਾ ਚਾਅ ਹੁੰਦਾ ਸੀ ਇਹਨਾਂ ਖੇਡਾਂ ਨੂੰ ਅੱਖੀਂ ਦੇਖਣ ਦਾ, ਚਾਹੇ ਉਹ ਕਬੱਡੀ ਹੈ, ਚਾਹੇ ਹਾਕੀ ਹੈ, ਚਾਹੇ ਫੁੱਟਬਾਲ ਹੈ, ਚਾਹੇ ਐਥਲੈਟਿਕਸ ਦੀਆਂ ਗੇਮਾਂ ਨੇ, ਚਾਹੇ ਬੈਲ ਗੱਡੀਆਂ ਨੇ। ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਗੱਲ ਲਈ, ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਖੇਡਾਂ ਨੂੰ ਪਿਆਰ ਕਰਦੇ ਹੋ। ਯੁੱਧ ਨਸ਼ੇ ਵਿਰੁੱਧ ਆਪਾਂ ਛੇੜਿਆ ਹੋਇਆ, ਉਹਦਾ ਇਹ ਸਭ ਤੋਂ ਵੱਡੀ ਜਿਹੜੀ ਦਵਾਈ ਹੈ ਉਹ ਗਰਾਊਂਡ ਨੇ। ਜੇ ਸਾਡੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਆ ਕੇ ਮੈਚ ਖੇਡਣ ਦਾ, ਆਪਣੇ ਸਰੀਰ ਨਾਲ ਪਿਆਰ ਕਰਨ ਦਾ ਜਿਹੜਾ ਜਜ਼ਬਾ ਜਾਗ ਪਿਆ ਨਾ ਸਾਡੇ ਬੱਚਿਆਂ, ਫਿਰ ਉਹ ਨਸ਼ਿਆਂ ਵੱਲ ਨਹੀਂ ਧਿਆਨ ਦਿੰਦੇ, ਫਿਰ ਆਪਣੇ ਸਰੀਰ ਬਣਾਉਣ ਵੱਲ ਧਿਆਨ ਦਿੰਦੇ ਆ।
ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਮੈਦਾਨ ਸਾਰਿਆਂ ਲਈ ਸਾਂਝੇ ਹੁੰਦੇ ਨੇ, ਉਨ੍ਹਾਂ ਸਾਰਿਆਂ ਨੂੰ ਪਿੰਡਾਂ 'ਚ ਏਕਤਾ ਬਣਾਈ ਰੱਖਣ ਦਾ ਸੱਦਾ ਦਿੱਤਾ। ਅੱਜ ਆਖਰੀ ਦਿਨ ਐਥਲੈਟਿਕਸ ਵਿੱਚ 200 ਮੀਟਰ, 800 ਮੀਟਰ ਦੌੜ, ਉੱਚੀ ਚਾਲ ਤੇ ਸਾਈਕਲ ਦੌੜ ਮੁਕਾਬਲੇ ਕਰਵਾਏ ਗਏ। ਨੈਸ਼ਨਲ ਸਟਾਈਲ ਕਬੱਡੀ ਤੇ ਸਰਕਲ ਕਬੱਡੀ ਦੇ ਫਾਈਨਲ 'ਚ ਕਬੱਡੀ ਤੇ ਹਾਕੀ ਦੇ ਮੁਕਾਬਲੇ ਵੀ ਕਰਵਾਏ ਗਏ। ਪੰਜਾਬ ਪਾਕਿਸਤਾਨ ਨਾਲ ਸਰਹੱਦ ਲੱਗਣ ਕਾਰਨ ਦਹਿਸ਼ਤਗਰਦੀ, ਸੰਗਠਿਤ ਅਪਰਾਧ ਤੇ ਨਸ਼ੀਲੇ ਪਦਾਰਥਾਂ ਦੀਆਂ 3 ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਤੇ ਸੂਬਾ ਪੁਲਿਸ ਗੁਆਂਢੀ ਦੇਸ਼ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਸਾਜ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਪੂਰੀ ਤਾਕਤ ਨਾਲ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਜਲੰਧਰ ਵਿਚ ਨਸ਼ਿਆਂ ਵਿਰੋਧੀ ਕਾਰਜਪਾਲ ANTF ਦੇ ਦਫ਼ਤਰ ਦਾ ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਛੋਟੇ ਹਥਿਆਰਾਂ ਦੀ ਖੇਪ ਦੀ ਗਿਣਤੀ 400% ਤੱਕ ਵੱਧ ਗਈ ਹੈ। ਪੁਲਿਸ ਮੁਖੀ ਨੇ ਕਿਹਾ ਕਿ ਵਿਦੇਸ਼ ਅਧਾਰਤ ਹੈਂਡਲਰ ਸੋਸ਼ਲ ਮੀਡੀਆ ਰਾਹੀਂ ਅਤੇ ਨਿੱਜੀ ਤੌਰ ਤੇ ਸੂਬੇ ਚ ਅਪਰਾਧ ਕਰਨ ਲਈ 18 ਤੋਂ 30 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਨੂੰ ਭਰਤੀ ਕਰ ਰਹੇ ਨੇ। ਉਨਾਂ ਕਿਹਾ ਕਿ ਇਨਾਂ ਵਿਚੋਂ ਜ਼ਿਆਦਾਤਰ ਨੌਜਵਾਨ ਸਕੂਲ ਛੱਡ ਚੁੱਕੇ ਨੇ ਤੇ ਪੈਸੇ ਲਈ ਅਪਰਾਧ ਕਰ ਰਹੇ ਨੇ। ਉਨਾਂ ਕਿਹਾ
ਯੂਥ ਈਵਨ 18 ਸਾਲ ਤੋਂ ਲੈ ਕੇ 30 ਸਾਲ ਦਾ ਮੇਨ ਏਜ ਗਰੁੱਪ ਹੈ ਜਿਹੜੇ ਬਾਹਰ ਬੈਠੇ ਬੰਦੇ ਉਹਨਾਂ ਦੇ ਇਮੀਡੀਏਟ ਸਰਕਲ ਦੇ ਵਿੱਚ ਜਿਹੜੇ ਬੰਦੇ ਆ ਜਾਂਦੇ ਉਹਨਾਂ ਦੇ ਫਰੈਂਡਸ ਵਰਡ ਆਫ ਮਾਊਥ ਤੋਂ ਵੀ ਰਿਕਰੂਟਮੈਂਟ ਹੋ ਰਹੀ ਹੈ ਸੋਸ਼ਲ ਮੀਡੀਆ ਤੋਂ ਵੀ ਹੋ ਰਹੀ ਹੈ ਪੈਸਾ ਦਾ ਵੀ ਲਾਲਚ ਚੱਲਦਾ ਹੈ। ਸੋ ਮੈਂ ਯੂਥ ਨੂੰ ਇਹ ਕਹਿਣਾ ਚਾਹਾਂਗਾ ਕਿ ਵੀ ਇਹਨਾਂ ਦੇ ਝਾਸਿਆਂ 'ਚ ਨਾ ਆਓ, ਇਹਨਾਂ ਦੇ ਲਾਰਿਆਂ 'ਚ ਨਾ ਆਓ, ਕ੍ਰਾਈਮ ਦਾ ਪਾਥ ਨਾ ਐਡੋ।
ਪੰਜਾਬ 'ਚ ਵੱਖ ਵੱਖ ਸਕੂਲਾਂ ਅਤੇ ਹੋਰਨਾਂ ਮਹੱਤਵਪੂਰਨ ਥਾਵਾਂ 'ਤੇ ਬੰਬ ਧਮਾਕੇ ਕਰਨ ਦੀਆਂ ਨਿਯਮਿਤ ਈਮੇਲ ਪ੍ਰਾਪਤ ਹੋਣ ਬਾਰੇ ਸ੍ਰੀ ਯਾਦਵ ਨੇ ਕਿਹਾ ਕਿ ਇਹ ਮੁੱਖ ਤੌਰ 'ਤੇ ਝੂਠੇ ਈਮੇਲ ਨੇ ਅਤੇ ਹਾਲਾਂਕਿ ਪੁਲਿਸ ਉਹਨਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਹਨਾਂ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਨੇ ਕੁਝ ਕੰਪਿਊਟਰ ਸਰਵਰਾਂ ਦਾ ਪਤਾ ਲਗਾਇਆ। ਉਹਨਾਂ ਕਿਹਾ
ਹੋਕਸ ਈਮੇਲ ਮਤਲਬ ਇੱਕ ਡਿਫਰੈਂਟ ਤਰ੍ਹਾਂ ਦੀ ਐਕਸਟੋਰਸ਼ਨ ਕਾਲਸ ਵੀ ਹੈਗੀਆਂ, ਉਹਨਾਂ ਨੂੰ ਵੀ ਅਸੀਂ ਬਹੁਤ ਸੀਰੀਅਸਲੀ ਲੈਂਦੇ, ਇਹਨਾਂ ਨੂੰ ਵੀ ਸੀਰੀਅਸਲੀ ਲੈਂਦੇ ਕਿਉਂਕਿ ਇਸ ਤਰ੍ਹਾਂ ਦੀ ਹੋਕਸ ਈਮੇਲਸ ਤਕਰੀਬਨ ਆਲ ਓਵਰ ਇੰਡੀਆ ਆਈਆਂ। ਮਤਲਬ ਸਾਨੂੰ ਇਹ ਲੱਗਦਾ ਹੈ ਕਿ ਵਿਦੇਸ਼ੀ ਤੱਕ ਤਾਂ ਕਾਫੀ ਈਮੇਲਸ ਸਾਡਾ ਕੰਮ ਐਡਵਾਂਸਡ ਸਟੇਜ ਤੇ ਚੱਲ ਰਿਹਾ ਹੈਗਾ। ਬੰਗਲਾਦੇਸ਼ ਦੇ ਵਿੱਚ ਸਰਵਰਸ ਟ੍ਰੇਸ ਹੋਏ ਤੇ ਉਹ ਸਾਡਾ ਇੱਕ ਇੰਟਰਨੈਸ਼ਨਲ ਕੋਆਪਰੇਸ਼ਨ ਨਾਲ ਆਪਰੇਸ਼ਨ ਚੱਲ ਰਿਹਾ। ਸੋ ਉਹ ਟੈਕਨੀਕਲ ਮੀਨਸ ਤੋਂ ਅਸੀਂ ਕੌਸ਼ਨ ਅਸੀਂ ਲੈਂਦੇ ਹਾਂ, ਅਸੀਂ ਜਿੱਥੇ ਵੀ ਇਨਪੁਟ ਆਉਂਦੀ ਹੈ ਉੱਥੇ ਚੈਕਿੰਗ ਕਰਾਉਂਦੇ ਹਾਂ, ਪਰ ਅਦਰਵਾਈਜ਼ ਸਿਰਫ ਇੱਕ ਫੀਲਿੰਗ ਆਫ ਇਨਸਿਕਿਉਰਿਟੀ ਬਣਾਉਣ ਲਈ ਕੀਤਾ ਜਾ ਰਿਹਾ। ਸ਼ਰਾਰਤੀ ਅਨਸਰ ਜਿਨ੍ਹਾਂ ਦੇ ਤਾਰ ਬਾਹਰੋਂ ਜੁੜੇ ਹੈ, ਸੋ ਈਵਨ ਵੀ ਕੈਨੋਟ ਰੂਲ ਆਊਟ ਫੋਰਨ ਪਾਵਰਸ ਹੂ ਆਰ ਇਨਵੋਲਵਡ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਲੰਧਰ 'ਚ ਸਥਾਪਿਤ ਕੀਤੀ ਗਈ ਵਿਸ਼ੇਸ਼ ANTF ਯੂਨਿਟ ਮੁੱਖ ਨਸ਼ਾ ਤਸਕਰਾਂ ਦੀ ਪਛਾਣ ਕਰਨ ਤੇ ਪੰਜਾਬ 'ਚ ਕੰਮ ਕਰ ਰਹੇ ਅੰਤਰਰਾਜੀ ਤੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟਾਂ ਨੂੰ ਖਤਮ ਕਰਨ ਦੀ ਸਮਰੱਥਾ 'ਚ ਕਾਫੀ ਵਾਧਾ ਕਰੇਗੀ। ਇਹ ਪਟਿਆਲਾ ਤੋਂ ਬਾਅਦ ਦੂਜੀ ਅਜਿਹੀ ਯੂਨਿਟ ਹੈ ਤੇ ਕੁਝ ਮਹੀਨਿਆਂ ਦੇ ਅੰਦਰ ਲੁਧਿਆਣਾ ਤੇ ਫਿਰੋਜ਼ਪੁਰ ਵਿੱਚ 2 ਹੋਰ ਸਥਾਪਿਤ ਕੀਤੀਆਂ ਜਾਣਗੀਆਂ। ਪਿਛਲੇ ਹਫ਼ਤੇ ਜਲੰਧਰ 'ਚ ਆਮ ਆਦਮੀ ਪਾਰਟੀ ਨੇਤਾ ਲੱਕੀ ਓਬਰਾਏ ਦੀ ਹੱਤਿਆ ਦੇ ਮੁੱਦੇ ਤੇ ਸ੍ਰੀ ਯਾਦਵ ਨੇ ਕਿਹਾ ਕਿ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚ ਲੌਜਿਸਟਿਕ ਸਪਲਾਈ ਕਰਨ ਵਾਲੇ ਵੀ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਪੁਲਿਸ ਮੁੱਖ ਮੁਲਜ਼ਮ ਦੇ ਪਿੱਛੇ ਹੈ ਜੋ ਅਜੇ ਵੀ ਫਰਾਰ ਹੈ। ਪੰਜਾਬ ਸਰਕਾਰ ਨੇ ਖੇਤੀਬਾੜੀ ਪ੍ਰੋਸੈਸਿੰਗ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਥਾਪਿਤ 3 ਪ੍ਰੋਸੈਸਿੰਗ ਯੂਨਿਟਾਂ ਵਿੱਚ ਵਿਆਪਕ ਵਿਸਥਾਰ ਕੀਤਾ। ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਆਲਮਗੜ੍ਹ ਵਿਖੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਥਾਪਿਤ ਕੀਤੀਆਂ ਗਈਆਂ 3 ਅਹਿਮ ਵਿਸਥਾਰ ਕੀਤੀਆਂ ਯੂਨਿਟਾਂ ਦਾ ਉਦਘਾਟਨ ਕੀਤਾ। ਇਹਨਾਂ ਯੂਨਿਟਾਂ ਵਿੱਚ ਮਿਰਚ ਪ੍ਰੋਸੈਸਿੰਗ ਯੂਨਿਟ, ਸਿਟਰਸ ਪ੍ਰੋਸੈਸਿੰਗ ਯੂਨਿਟ ਅਤੇ ਹਾਈ ਟੈਕ ਪ੍ਰੋਟੈਕਟਿਡ ਕਲਟੀਵੇਸ਼ਨ ਨਰਸਰੀ ਸ਼ਾਮਲ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਯੂਨਿਟਾਂ ਨਾ ਸਿਰਫ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨਗੀਆਂ ਬਲਕਿ ਸੂਬੇ ਨੂੰ ਉੱਚ ਮੁੱਲ ਵਾਲੇ ਪ੍ਰੋਸੈਸਡ ਭੋਜਨ ਉਤਪਾਦਾਂ ਲਈ ਇੱਕ ਆਲਮੀ ਕੇਂਦਰ ਵਜੋਂ ਵੀ ਸਥਾਪਿਤ ਕਰਨਗੀਆਂ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਟੇਟ ਟ੍ਰੇਡਰਸ ਕਮਿਸ਼ਨ ਜ਼ਿਲ੍ਹਾ ਤੇ ਹਲਕਾ ਪੱਧਰੀ ਵਪਾਰਕ ਕਮੇਟੀਆਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਢਾਂਚਾਗਤ ਤੇ ਮੁਕੰਮਲ ਤਾਲਮੇਲ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਵਪਾਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਇਹ ਸੂਬੇ ਦੇ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਦਾ ਮੁੱਖ ਹਿੱਸਾ ਨੇ। ਅੱਜ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਤੇ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਾਲ ਪੰਜਾਬ ਭਵਨ ਤੋਂ ਉੱਚ ਪੱਧਰੀ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਇਹ ਗੱਲ ਕਹੀ। ਮੋਹਾਲੀ ਜ਼ਿਲ੍ਹੇ ਦੇ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਪੰਜਾਬ ਭਰ ਵਿੱਚੋਂ ਸਭ ਤੋਂ ਵਧੀਆ ਕਾਰਗੁਜ਼ਾਰੀ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਪ੍ਰਾਪਤੀ ਲਈ ਮੋਹਾਲੀ ਦੇ ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਨੂੰ ਪ੍ਰਸ਼ੰਸਾ ਪੱਤਰ ਦਿੱਤਾ। ਡਾਕਟਰ ਜੈਨ ਨੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ ਤੇ ਨਾਲ ਹੀ ਇਸ ਪ੍ਰਾਪਤੀ ਦਾ ਸਿਹਰਾ ਜ਼ਿਲ੍ਹੇ ਦੇ ਸਿਹਤ ਕਾਮਿਆਂ ਨੂੰ ਦਿੱਤਾ। ICC 2020 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ 8 ਗੇਟ ਦੇ ਮੁਕਾਬਲੇ ਤੈਅ ਹੋ ਗਏ ਨੇ। ਗਰੁੱਪ ਏ ਵਿੱਚ ਭਾਰਤ, ਦੱਖਣੀ ਅਫਰੀਕਾ, ਵੈਸਟ ਇੰਡੀਜ਼ ਤੇ ਜ਼ਿੰਬਾਬਵੇ ਸ਼ਾਮਲ ਨੇ, ਜਦਕਿ ਗਰੁੱਪ ਬੀ 'ਚ ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ ਤੇ ਸ਼੍ਰੀਲੰਕਾ ਨੇ। 8 ਟੀਮਾਂ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਖੇਡਣਗੀਆਂ। ਹਰੇਕ ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਅਹਿਮਦਾਬਾਦ 'ਚ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਸੁਪਰ 8 'ਚ ਭਾਰਤ ਦਾ ਪਹਿਲਾ ਮੈਚ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਸਮਾਵੇਸ਼ ਨੂੰ ਮਜ਼ਬੂਤ ਕਰਨ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਅਪਣਾਉਣ ਵਾਲੇ AI ਭਵਿੱਖ ਦੇ ਨਿਰਮਾਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਕੇਂਦਰ ਸਰਕਾਰ ਨੇ ਪੰਜਾਬ 'ਚ 6 ਮਾਰਗੀ ਪਹੁੰਚ ਨਿਯੰਤਰਿਤ ਗ੍ਰੀਨਫੀਲਡ ਸਫ਼ਰ ਦੇ ਨਿਰਮਾਣ ਲਈ ਲਗਭਗ 1463 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਚੰਡੀਗੜ੍ਹ 'ਚ ਗਗਨਯਾਨ ਪ੍ਰੋਗਰਾਮ ਲਈ ਡਰੋਗ ਪੈਰਾਸ਼ੂਟ ਦਾ ਯੋਗਤਾ ਲੋਡ ਟੈਸਟ ਦਾ ਸਫ਼ਲ ਪ੍ਰੀਖਣ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਜਲੰਧਰ 'ਚ ਅਤਿਆਧੁਨਿਕ ANTF ਰੇਂਜ ਦਫ਼ਤਰ ਦਾ ਉਦਘਾਟਨ। ਨੌਜਵਾਨਾਂ ਨੂੰ ਸਮਾਜ ਵਿਰੋਧੀ ਅੰਸਰਾਂ ਅੱਗੇ ਨਾ ਚੁੱਕਣ ਤੇ ਸੂਬੇ ਨੂੰ ਅਪਰਾਧ ਮੁਕਤ ਬਣਾਉਣ 'ਚ ਮਦਦ ਕਰਨ ਦੀ ਕੀਤੀ ਅਪੀਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।